ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦ ਦੇਹ ਬੁਝਾਈ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦ ਦੇਹ ਬੁਝਾਈ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ, ਰਹਾਉ ਮਨਸਾ ਮਾਰ ਦੁਬਿਦਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ, ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਬਿਖ ਕਾਟਣ ਹਾਰਾ, ਸ਼ਬਦ ਮਰੋ ਫਿਰ ਜੀਵ ਹੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦ ਪਾਵੈ ਕੋਈ, ਦਾਤੈ ਦਾਤ ਰੱਖੀ ਹੱਥ ਆਪਣੈ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪਹਿ ਸੇਈ, ਦਾਤੈ ਦਾਤ ਰੱਖੀ ਹੱਥ ਆਪਣੈ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪਹਿ ਸੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ ਸ਼ਰਧਾ ਭਾਵਨਾ ਦੇ ਸੰਯੋਗ 'ਤੇ ਇਕੱਤਰ ਹੋਏ ਹੋ। ਗਰੀਬ ਨਿਵਾਜ਼ ਅੰਤਰਜਾਮੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ। ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ਼੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਜੋ ਸ਼੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਰੋਜ਼ਾਨਾ ਬਖਸ਼ਿਸ਼ ਕਰਦੇ ਹਨ, ਉਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਨਾਲ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦੀ ਵਿਚਾਰ ਸ਼੍ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ।
ਸੋਰਠ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਨਿਆਵੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪਾਵਨ ਉਚਾਰਨ ਕੀਤਾ ਇਹ ਸ਼ਬਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 603 ਅਤੇ 4 ਅੰਗ ਦੇ ਉੱਪਰ ਸੁਭਾਏ ਮਾਨ ਹੈ, ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ।
ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ, ਪੂਰੇ ਗੁਰੂ ਦੀ ਸੇਵਾ ਕਰਨ ਦਾ ਲਾਭ ਕੀ ਹੈ, ਅਤੇ ਪੂਰੇ ਗੁਰੂ ਦੀ ਜਿਹੜਾ ਜੀਵ ਸੇਵਾ ਨਾ ਕਰ ਸਕਿਆ, ਗੁਰੂ ਦਾ ਸਿਮਰਨ ਨਾ ਕਰ ਸਕਿਆ, ਅਤੇ ਉਹਨੂੰ ਕੀ ਪ੍ਰਾਪਤ ਹੁੰਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਇਹ ਸ਼ਬਦ ਉਚਾਰਨ ਕੀਤਾ ਕਿ ਹੇ ਭਾਈ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ। ਪੂਰੇ ਸਤਿਗੁਰਾਂ ਦੀ ਸੇਵਾ ਕਰਨ ਤੋਂ ਬਿਨਾਂ, ਆਪ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਾ ਕੀਤੀ, 12 ਸਾਲ ਗਾਗਰ ਢੋਈ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਇਸ਼ਨਾਨ ਕਰਵਾਉਣ ਵਾਸਤੇ, ਅਤੇ ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਕਿ ਗੁਰਸਿੱਖੋ, ਤੁਸੀਂ ਵੀ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋ ਜਾਓ। ਜੇਕਰ ਜ਼ਿੰਦਗੀ ਵਿੱਚ ਪੂਰੇ ਸਤਿਗੁਰੂ ਦੀ ਸੇਵਾ ਨਹੀਂ ਜੀਵ ਦੇ ਕੋਲੋਂ ਹੁੰਦੀ, ਬਹੁਤਾ ਦੁੱਖ ਲੱਗਾ, ਬਹੁਤ ਵੱਡਾ ਜਿਹੜਾ ਦੁੱਖ ਆ ਕਰਕੇ ਜੀਵ ਨੂੰ ਲਾਗਾ ਲੱਗ ਜਾਂਦਾ ਹੈ, ਪ੍ਰਾਪਤ ਹੁੰਦਾ ਹੈ। ਦੁੱਖ ਤਾਂ ਬੜੇ ਤਰ੍ਹਾਂ ਦੇ ਦੁਨੀਆਂ ਵਿੱਚ ਹਨ, साध संगत जी ये जेडे कोई दुख ने बहुते वड्डे नहीं हन, किते गरीबी आ जानी, किते भुख दा दुख आ के पै जाना, ते सब तो बड़ा जेड़ा है भारी दुख है वह जम्मण ते मरण दा है। ददे नूं भी औंकड़ लग्या, खखे नूं भी औंकड़ ला के एक दुख दा जेड़ा सतगुरु जी ने वाचक बनाया, ते ए जेड़ा जम्मण ते मरण दा भारी दुख है कदों लगदा, जदों जीव गुरु दी सेवा तो बिना हो जांदा। गुरु दी सेवा जम्मण मरण दे दुख कटदी है। सेवे दा अर्थ सिमरन भी कीता जांदा, किसे दा सेवन करना, बार बार चिंतन करना। गुरु साहिब दा जेड़ा सिमरन है, पूरे गुरु दे सिमरन कीते तो बिना जीव नूं बहुत बड़ा भारी जम्मण मरण दा दुख आ करके लग जांदा। ये जेड़ा दुख है किन्नी वारी जीव जम्मदा ते किन्नी वारी मरदा है, अगे सतगुरु जी उचारण करदे हन।
जुग चारे परमाई,
ये जेड़ा संसार है इनू चार युगां दे विच वंडिया होया है, सत युग, त्रेता, द्वापर ते कल युग। ये नहीं भी हुण जीव जेड़ा सी 10 साल 100 साल तो उम्र भोग करके खत्म हो गया, मुड़ के सब कुछ ही नाल खत्म है। नहीं भाई, अगला फिर जन्म तैयार है। जम जम मरे मरे फिर जम्मे, बहुत सजाए पाया देस लम्मे। किड्डे बड़े संसार दे अंदर परमाई ए घूमना करदा, भरमना करदा, जम जम के मरी जांदा है, जेड़ा ए चार युगां वाला संसार है। सत युग दी जेड़ी उम्र है ए 17,28,000 साल है। त्रेते युग दी जेड़ी उम्र सी 12,96,000 साल। जेड़ा साध संगत जी ये द्वापर युग गुजरिया लंघिया है उस दी उम्र 8,64,000 साल, ते जेड़ा हुणा कलयुग चलदा पिया इहदी उम्र 4,32,000 साल है। चारे युगां दी उम्र कट्ठी कर दईए 43,20,000 साल बन जांदे। इहनूं इक चौंकड़ी कहिंदे ने। इत्थे नहीं खेड़ा छुट जावेगा वी इन्नी को लंबी उम्र होवेगी। विद्वाना ने 84 लाख जूना दे विच घूमण दा समा भी बयान कर दिता ग्रंथां दे अंदर। एक एक जूनी विच जदों जीव लंघदा है, इस तरह जे एक एक जन्म धारेगा एक एक जून दे विच जा करके, तां 7.5 अरब साल दा समा लग जांदा 84 लाख जूना नूं भोगण वास्ते। एडा वड्डा जिहड़ा भारी दुख है जीव तों कदों सहारण करेगा। तैनूं मनुखा शरीर दिता परमात्मा ने, अंग प्रतंग दिते, जवान दिती बोलण वास्ते, कन्न दिते सुनण वास्ते, अखां देखण वास्ते, पैर तुरन वास्ते, हथ वस्तु पकड़न वास्ते दिते ने। इन्ने सुखां दे साधन लै करके ते हाले तेरे कोलों दुख नहीं चुके जांदे। जिदन मनुखा शरीर तेरे हथों छुट गया फिर पता लगेगा इस पौड़ी ते जो नर चूकै सो आए जाए दुख पाएगा। बड़े भारी दुख आ करके पै जाने ने। इसलिए मनुखा जन्म दे जेडे कोई दुख मिलते घबराया ना करिए। चंगा है जे परमात्मा पिछले माड़े कर्मां दे जेडे फल इत्थे दुख दे के भुगताई जांदा। जे कही अगे जाके भोग लवेंगे जिंदगी तां सुखां विच ही गुजरनी चाहीदी, अगे बहुत औखा है। धन गुरु अमरदास महाराज जी कहिंदे, गुरु दी सेवा कीते तो बिना, गुरु दा सिमरन कीते तो बिना बहुत वड्डा भारी जम्मण ते मरण दा दुख लग जांदा। फिर चार युगां वाले संसार दे विच जीव परमाया जांदा है, बार बार जमदा ते मरदा है।
हम दीन तुम जुग जुग दाते,
बेनती करिए परमात्मा दे सन्मुख होके, हे अकाल पुरख परमात्मा वाहिगुरु जी, हम दीन, असी दीन हाँ। दीन दे विद्वाना ने 3 अर्थ कीते ने। दीन दा अर्थ हुंदा है दुखी, दीन दा अर्थ हुंदा गरीब, दीन दा अर्थ हुंदा इच्छा पै संजोगत। ਮਹਾਰਾਜ ਜੀ ਅਸੀਂ ਇੱਛਾ ਭੈ ਸੰਯੁਗਤ ਹਾਂ, ਗਰੀਬ ਹਾਂ ਅਤੇ ਬਹੁਤੇ ਦੁਖੀ ਹਾਂ। ਤੁਮ ਯੁੱਗ ਯੁੱਗ ਦਾਤੇ, ਤੁਸੀਂ ਸਾਰੇ ਯੁੱਗਾਂ ਯੁੱਗਾਂ ਦੇ ਅੰਦਰ ਜੀਵਾਂ ਨੂੰ ਚੇਤਨ ਸੱਤਾ ਦੇਣ ਵਾਲੇ ਦਾਤੇ ਹੋ। ਦੂਜੀਆਂ ਚੀਜ਼ਾਂ 'ਤੇ ਆਮ ਲੋਕ ਵੀ ਦਾਤੇ ਬਣ ਕੇ ਵੰਡੀ ਜਾਂਦੇ, ਕੋਈ ਅੰਨ ਵੰਡਦਾ, ਕੋਈ ਮਾਇਆ ਵੰਡੀ ਜਾਂਦਾ, ਕੋਈ ਵਸਤਰ ਵੰਡੀ ਜਾਂਦਾ, ਕੋਈ ਸੋਨਾ ਵੰਡਦਾ ਹੈ, ਕੋਈ ਧਰਤੀ ਕਿਸੇ ਨੂੰ ਵੰਡੀ ਜਾਂਦਾ ਵੀ ਮਕਾਨ ਬਣਾ ਲਏ ਆਪਣਾ। ਇਹ ਦਾਤੇ ਸਾਧ ਸੰਗਤ ਪਰਮਾਤਮਾ ਦਾਤੇ ਵਾਹਿਗੁਰੂ ਦੇ ਬਰਾਬਰ ਕਿੱਥੇ ਪਹੁੰਚ ਸਕਦੇ ਨੇ? ਵਾਹਿਗੁਰੂ ਜੀ, ਤੁਸੀਂ ਤੇ ਯੁੱਗਾਂ ਯੁੱਗਾਂ ਦੇ ਅੰਦਰ ਉਹ ਦਾਤ ਦੇਣ ਵਾਲੇ ਦਾਤੇ ਹੋ ਜਿਹੜੀ ਦਾਤ ਨੂੰ ਕੋਈ ਦੇ ਹੀ ਨਹੀਂ ਸਕਦਾ। ਜੀਵ ਕਲਾ ਜਿਹੜੀ ਹੈ ਸਰੀਰ ਦੇ ਅੰਦਰ ਰੱਖੀ ਹੋਈ, ਇਹ ਕੌਣ ਪਾ ਦੇਵੇਗਾ? ਨਾ ਡਾਕਟਰ, ਨਾ ਵੈਦ, ਨਾ ਹਕੀਮ, ਨਾ ਸਿੱਧ, ਨਾ ਨਾਥ, ਨਾ ਕੋਈ ਸ਼ਕਤੀਆਂ ਵਾਲੇ ਰਿੱਧੀਆਂ ਸਿੱਧੀਆਂ ਵਾਲਿਆਂ ਕੋਲੋਂ ਇਹ ਚੀਜ਼ਾਂ ਜਿਹੜੀਆਂ ਪ੍ਰਾਪਤ ਨਹੀਂ ਹੁੰਦੀਆਂ। ਪਰਮਾਤਮਾ ਜੀ, ਮਨੁੱਖਾ ਸਰੀਰ ਦੀ ਦਾਤ ਤੁਸੀਂ ਦਿੱਤੀ ਹੈ, ਗਿਆਨ ਕਰਮ ਇੰਦਰੇ ਦਿੱਤੇ ਨੇ, ਸਾਰਿਆਂ ਨੂੰ ਚਲਾਉਣ ਵਾਲੀ ਸਭ ਤੋਂ ਵੱਡੀ ਜਿਹੜੀ ਜੋਤ ਹੈ ਆਪ ਜੀ ਦੀ, ਉਹ ਵੀ ਤੁਸਾਂ ਨੇ ਦਾਤ ਰੂਪ ਦੇ ਵਿੱਚ ਦੇ ਦਿੱਤੀ। ਇਹ ਨਹੀਂ ਵੀ ਅੱਜ ਹੀ ਪਰਮਾਤਮਾ ਨੇ ਦਾਤ ਦਿੱਤੀ ਹੈ, ਯੁੱਗਾਂ ਯੁੱਗਾਂ ਤੋਂ ਦਾਤਾਂ ਦਿੰਦਾ ਆਇਆ ਹੈ। ਹੇ ਪਰਮਾਤਮਾ ਜੀ, ਅਸੀਂ ਗਰੀਬ ਹਾਂ, ਇੱਛਾ ਪੈ ਸੰਯੁਗਤ ਦੁਖੀ ਹਾਂ, ਤੁਸੀਂ ਯੁੱਗਾਂ ਯੁੱਗਾਂ ਦੇ ਅੰਦਰ ਨਾਮ ਬਾਣੀ ਦੀ ਦਾਤ ਦੇਣ ਵਾਲੇ ਹੋ, ਸਿਮਰਨ ਦੀਆਂ ਦਾਤਾਂ ਦੇਣ ਵਾਲੇ, ਚੇਤਨ ਸੱਤਾ ਦੀ ਦਾਤ ਦੇਣ ਵਾਲੇ ਸ਼੍ਰੋਮਣੀ ਦਾਤੇ ਹੋ।
ਸ਼ਬਦ ਦੇਹ ਬੁਝਾਈ,
ਜਿਹੜਾ ਗੁਰੂ ਸਾਹਿਬ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ ਸਾਨੂੰ ਦੇਹ, ਉਹ ਕਿਰਪਾ ਕਰਕੇ ਦੇ ਦਿਓ। ਗੁਰੂ ਦੇ ਲੜ ਲੱਗ ਜਾਈਏ, ਗੁਰੂ ਦਾ ਉਪਦੇਸ਼ ਸੁਣੀਏ। ਗੁਰੂ ਦਾ ਉਪਦੇਸ਼ ਕਾਹਦੇ ਵਾਸਤੇ ਸੁਣਨਾ ਹੈ? ਗੁਰੂ ਦਾ ਜਿਹੜਾ ਉਪਦੇਸ਼ ਹੈ ਪਰਮਾਤਮਾ ਦੇ ਸਰੂਪ ਨੂੰ ਦੇਹ ਬੁਝਾਈ ਸਮਝਾ ਦਿੰਦਾ ਹੈ। ਜੀਵ ਪਰਮਾਤਮਾ ਦਾ ਆਹ ਸਵਰੂਪ ਹੈ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੇ ਸਰੂਪ ਨੂੰ ਤੂੰ ਪਾ ਸਕਦਾ ਹੈ। ਐਸਾ ਜਿਹੜਾ ਗੁਰੂ ਦਾ ਉਪਦੇਸ਼ ਹੈ ਮਹਾਰਾਜ, ਉਹ ਕਿਰਪਾ ਕਰਕੇ ਮੈਨੂੰ ਦੇ ਦਿਓ, ਜਿਹਦੇ ਸਦਕਾ ਆਪ ਦੇ ਸਰੂਪ ਨੂੰ ਬੁੱਝ ਸਕਾਂ, ਜਾਣ ਸਕਾਂ।
ਹਰ ਜੀਓ ਕਿਰਪਾ ਕਰੋ ਤੁਮ ਪਿਆਰੇ।
ਹੇ ਹਰਿਆਂ ਕਰਨ ਵਾਲੇ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਕਿਰਪਾ ਕਰੋ ਤੁਮ ਪਿਆਰੇ, ਤੁਸੀਂ ਸਾਡੇ ਅਤਿਅੰਤ ਪਿਆਰੇ ਹੋ, ਦਿਲ ਦੇ ਜਾਨੀ ਹੋ ਆਪ ਜੀ, ਸਾਡੇ 'ਤੇ ਕਿਰਪਾ ਕਰੋ, ਐਸੀ ਤਰਸ ਕਰਨਾ ਕਰੋ, ਦਇਆ ਕਰਨੀ ਕਰੋ।
ਸਤਿਗੁਰ ਦਾਤਾ ਮੇਲ ਮਿਲਾਵੋ,
ਜਿਹੜੇ ਸਤਿਗੁਰੂ ਜੀ ਹਨ, ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਹਨ, ਨਾਮ ਦੀ ਦਾਤ, ਸਿਮਰਨ ਦੀ ਦਾਤ, ਸੇਵਾ ਦੀ ਦਾਤ ਦੇਣ ਵਾਲੇ ਸਤਿਗੁਰੂ, ਉਹ ਦਾਤੇ ਨੇ ਸਤਿਗੁਰੂ ਵੀ। ਜੇ ਪਰਮਾਤਮਾ ਦਾਤਾ ਹੈ ਤੇ ਸਤਿਗੁਰੂ ਵੀ ਦਾਤੇ ਨੇ। ਗੁਰ ਪਰਮੇਸ਼ਰ ਏਕੋ ਜਾਨ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ, ਗੁਰੂ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਐਸੇ ਸਤਿਗੁਰੂ ਜਿਹੜੇ ਦਾਤੇ ਹਨ, ਉਹਨਾਂ ਦੇ ਮੇਲ ਮਿਲਾਪ ਦੇ ਵਿੱਚ, ਉਹਨਾਂ ਦੀ ਸੰਗਤ ਵਿੱਚ ਸਾਨੂੰ ਮੇਲ ਦੇਣਾ ਕਰੋ, ਮਿਲਾ ਦੇਵੋ।
ਹਰ ਨਾਮ ਦੇਵੋ ਆਧਾਰੇ,
ਅਤੇ ਆਪਣਾ ਹਰੀ ਪਰਮਾਤਮਾ ਜੀ ਨਾਮ ਸਾਡੀ ਜਿਹੜੀ ਹੈ ਬੁੱਧੀ ਦੇ ਅੰਦਰ ਦੇ ਦੇਣਾ ਕਰੋ। ਉਹ ਜਿਹੜਾ ਨਾਮ ਹੈ ਆਪ ਜੀ ਦਾ, ਸਾਡੀ ਜ਼ਿੰਦਗੀ ਦਾ ਆਧਾਰੇ ਆਸਰਾ ਹੈ। ਕਿਸੇ ਨੂੰ ਕੋਈ ਆਸਰਾ, ਕਿਸੇ ਨੂੰ ਧਨ ਦਾ ਆਸਰਾ ਹੈ, ਮਾਇਆ 'ਤੇ ਮਾਣ ਕਰੀ ਜਾਂਦੇ, ਕਿਸੇ ਨੂੰ ਆਪਣੇ ਸਰੀਰ ਦੇ ਬਲ ਦੇ ਉੱਤੇ ਮਾਣ ਹੈ, ਕਿਸੇ ਨੂੰ ਸੰਬੰਧੀਆਂ ਦੇ ਉੱਤੇ, ਕਿਸੇ ਨੂੰ ਚੇਲਿਆਂ ਚਾਟੜਿਆਂ ਸੇਵਕਾਂ 'ਤੇ ਮਾਣ ਹੈ। ਪਰੰਤੂ ਜਿਹੜਾ ਅਕਾਲ ਪੁਰਖ ਪਰਮਾਤਮਾ ਜੀ ਆਪ ਜੀ ਦਾ ਨਾਮ ਹੈ, ਇਹ ਸਾਡੀ ਜ਼ਿੰਦਗੀ ਦਾ ਆਧਾਰੇ ਆਸਰਾ ਹੈ। ਕਿਰਪਾ ਕਰਕੇ ਸਾਨੂੰ ਐਸਾ ਸ਼੍ਰੋਮਣੀ ਜਿਹੜਾ ਨਾਮ ਦੇ ਦੇਣਾ ਕਰੋ। ਵਿਸਰਾਮ ਦੇ ਕੇ, ਅਸਥਾਈ ਦੇ ਕੇ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ।
ਮਨਸਾ ਮਾਰ ਦੁਬਦਾ ਸਹਿਜ ਸਮਾਣੀ,
ਜਿਹੜੀ ਮਨਸਾ ਸਾਧ ਸੰਗਤ ਸਾਡੀ ਬੁੱਧੀ ਹੈ, ਤੇ ਇਹ ਜਿਹੜੀ ਆਤਮ ਵਿਸ਼ੈਣੀ ਬੁੱਧੀ, ਉਹ ਤੇ ਹੋਣੀ ਚਾਹੀਦੀ ਸਿੱਖ ਦੀ, ਤੇ ਜਿਹੜੀ ਵਿਸ਼ੇ ਵਿਸ਼ਾਣੀ ਐਸੀ ਮਤ ਬੁੱਧ ਹੈ ਇਹ ਖਤਮ ਹੋ ਜਾਣੀ ਚਾਹੀਦੀ ਹੈ। ਗੁਰਮੁਖ ਪਿਆਰਿਆਂ ਦੀ ਜਿਹੜੀ ਮਨਸਾ ਬੁੱਧੀ ਹੈ ਤੇ ਉਹ ਸਾਧ ਸੰਗਤ ਜੀ ਵਿਸ਼ਿਆਂ ਵਿਕਾਰਾਂ ਵਾਲੀ ਮਰ ਜਾਂਦੀ, ਖਤਮ ਹੋ ਜਾਂਦੀ ਹੈ। ਦੁਬਦਾ ਦਾ ਅਰਥ ਜਿਹੜਾ ਅੰਦਰ ਦੁਚਿੱਤਾ ਪੁਣਾ ਹੈ, ਦਵੈਤ ਭਾਵਨਾ ਹੈ, ਇਹ ਸਹਿਜ ਨਿਰ ਯਤਨ ਹੀ ਸਮਾਣੀ ਸਮਾ ਜਾਂਦੀ, ਇਹ ਵੀ ਅਭਾਵ ਹੋ ਜਾਂਦੀ। ਗੁਰਮੁਖਾਂ ਦੀ ਦੁਬਦਾ ਖਤਮ ਹੋ ਜਾਂਦੀ, ਵਿਸ਼ੇ ਵਿਕਾਰਾਂ ਵਾਲੀ ਜਿਹੜੀ ਵਿਸ਼ੇ ਵਿਸ਼ੈਣੀ ਮਤ ਬੁੱਧ ਹੈ ਇਹ ਵੀ ਖਤਮ ਹੋ ਜਾਂਦੀ ਹੈ।
ਆਇਆ ਨਾਮ ਅਪਾਰਾ,
ਜਦੋਂ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਆਪਣੇ ਹਿਰਦੇ ਦੇ ਅੰਦਰ ਪਾ ਲਿਆ, ਪ੍ਰਾਪਤ ਕਰ ਲਿਆ, ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਜਾ ਕਰਕੇ ਸਮਾ ਜਾਂਦਾ ਉੱਥੇ ਵਿਸ਼ਿਆਂ ਵਿਕਾਰਾਂ ਵਾਲੀ ਜਿਹੜੀ ਮਤ ਉਹ ਵੀ ਖਤਮ ਹੋ ਜਾਂਦੀ। ਦੁਬਦਾ ਆਦਿਕ ਜਿਹੜੀ ਦੁਚਿੱਤਾ ਪੁਣਾ ਹੈ, ਦਵੈਤ ਭਾਵਨਾ, ਇਹ ਵੀ ਨਿਰਯਤਨ ਹੀ ਸਤਮ ਸਮਾ ਜਾਂਦੀ, ਖਤਮ ਹੋ ਜਾਂਦੀ ਹੈ। ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਿਹੜਾ ਪਾਰਾਵਾਰ ਤੋਂ ਰਹਿਤ ਹੈ, ਜਿਨ੍ਹਾਂ ਗੁਰਸਿੱਖਾਂ ਨੂੰ ਪ੍ਰਾਪਤ ਹੋ ਜਾਂਦਾ।
ਹਰ ਰਸ ਚਾਖ ਮਨ ਨਿਰਮਲ ਹੋਆ,
ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਵਾਹਿਗੁਰੂ ਜੀ ਦੇ ਸੱਚੇ ਨਾਮ ਨੂੰ ਹਿਰਦੇ ਦੇ ਅੰਦਰ ਚੱਖਣਾ ਕਹੀਏ ਧਾਰਨ ਕਰਦੇ ਨੇ, ਸਿਮਰਨ ਕਰ ਕਰਕੇ ਹਿਰਦੇ ਦੇ ਅੰਦਰ ਨਾਮ ਨੂੰ ਵਸਾ ਲੈਂਦੇ, ਉਹਨਾਂ ਦਾ ਮਨ ਨਿਰਮਲ ਮੈਲ ਤੋਂ ਰਹਿਤ ਹੋ ਜਾਂਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਅਨੇਕਾਂ ਜਨਮਾਂ ਜਨਮਾਂਤਰਾਂ ਦੀ ਜਿਹੜੀ ਲੱਗੀ ਹੋਈ ਮਨ ਦੀ ਮੈਲ ਲੱਥ ਜਾਂਦੀ ਹੈ, ਤੇ ਪਰਮਾਤਮਾ ਦੀ ਕਿਰਪਾ ਦੇ ਸਦਕਾ ਮਨ ਨਿਰਮਲ ਉਜਲਾ ਬਣ ਜਾਂਦਾ।
ਬਿਖ ਕਾਟਣ ਹਾਰਾ,
ਜਿਹੜਾ ਵਾਹਿਗੁਰੂ ਜੀ ਦਾ ਨਾਮ ਕਿਲ ਨਿਸ਼ਚੇ ਕਰਕੇ ਵਿਖ ਬੱਜਰ ਤੇ ਸਮਾਨ ਦੋ ਤਰ੍ਹਾਂ ਦੇ ਪਾਪਾਂ ਨੂੰ ਕੱਟਣ ਵਾਲਾ ਹੈ, ਐਸਾ ਨਿਰਮਲ ਨਾਮ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਮਨ ਵੀ ਉਹਨਾਂ ਦਾ ਨਿਰਮਲ, ਮਨ ਦੇ ਸੰਕਲਪ ਵੀ ਸ਼ੁਭ ਬਣ ਜਾਂਦੇ ਨੇ, ਚੰਗੇ ਫੁਰਨੇ ਅੰਦਰੋਂ ਉੱਠਦੇ, ਮੈਂ ਸਿਮਰਨ ਕਰਾਂ, ਮੈਂ ਬਾਣੀ ਪੜਾਂ, ਮੈਂ ਸੇਵਾ ਕਰਾਂ, ਮੈਂ ਆਪਣੇ ਮਨੁੱਖਾ ਜ਼ਿੰਦਗੀ ਨੂੰ ਸਫਲ ਬਣਾਵਾਂ, ਐਸਾ ਪਰਮਾਤਮਾ ਦਾ ਨਾਮ ਕਿਲ ਵਿਖ ਪਾਪਾਂ ਨੂੰ ਕੱਟਣ ਵਾਲਾ ਹੈ।
ਸ਼ਬਦ ਮਰਹੋ ਫਿਰ ਜੀਵ ਉਹ ਸਦ ਹੀ।
ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਸ਼ਬਦ ਦੀ ਕਮਾਈ ਕਰਕੇ ਜਿਹੜੇ ਗੁਰੂ ਦੇ ਪਿਆਰੇ ਆਪਣੇ ਜੀਵਤ ਭਾਵ ਤੋਂ ਮਰਹੋ ਮਰ ਜਾਂਦੇ ਨੇ, ਹੰਗ ਤਾਂ ਜਿਨ੍ਹਾਂ ਦੀ ਮਰ ਗਈ, ਮਮਤਾ ਮੇਰ ਮਰ ਗਈ, ਸਭ ਕੁਝ ਪਰਮਾਤਮਾ ਵਾਹਿਗੁਰੂ ਦਾ ਸਮਝਦੇ ਨੇ, ਫਿਰ ਉਹਨਾਂ ਗੁਰੂ ਪਿਆਰਿਆਂ ਨੇ ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕੀਤਾ, ਕਮਾਈ ਕੀਤੀ, ਹੰਗ ਤਾਂ ਮਮਤਾ ਮਾਰ ਦਿੱਤੀ, ਫਿਰ ਜੀਵੋ ਸਦ ਹੀ, ਉਹ ਹਮੇਸ਼ਾ ਵਾਸਤੇ ਦੁਨੀਆਂ ਦੇ ਅੰਦਰ ਜੀਵਤ ਹੋ ਜਾਂਦੇ ਨੇ। ਸਰੀਰਾਂ ਕਰਕੇ ਭਾਵੇਂ ਹਰ ਕਿਸੇ ਨੇ ਜਾਣਾ, ਗੁਰਮੁਖ ਵੀ ਜਾਂਦਾ, ਮਨਮੁਖ ਵੀ ਜਾਂਦਾ, ਚੋਰ ਵੀ ਜਾਂਦਾ ਤੇ ਸਾਧੂ ਵੀ ਚੱਲਿਆ ਜਾਂਦਾ, ਪਰੰਤੂ ਸਾਧ ਸੰਗਤ ਜੀ ਉਹ ਦੁਨੀਆਂ ਦੇ ਅੰਦਰ ਜਿਉਂਦੇ ਹੋਏ ਹੀ ਜੀਵਨ ਮੁਕਤੀ ਦੀ ਅਵਸਥਾ ਤੇ ਚਲੇ ਜਾਂਦੇ ਨੇ, ਜਿਉਂਦੇ ਮੁਕਤੀ ਪ੍ਰਾਪਤ ਕਰ ਲੈਂਦੇ ਹਨ, ਮਰਨ ਤੋਂ ਬਾਅਦ ਫਿਰ ਵਾਹਿਗੁਰੂ ਦੇ ਵਿੱਚ ਜਾ ਕਰਕੇ ਸਮਾ ਜਾਂਦੇ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਇਉਂ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ। ਸ਼ਬਦ ਦੀ ਕਮਾਈ ਕਰਕੇ ਜਿਹੜੇ ਜੀਵਤ ਭਾਵ ਤੋਂ ਮਰਦੇ ਨੇ, ਰਹਿੰਦੀ ਦੁਨੀਆਂ ਤੱਕ ਅਮਰ ਹੁੰਦੇ, ਜੀਵਤ ਹੋ ਜਾਂਦੇ ਹਨ,
ਫਿਰ ਮਰਨ ਨਾ ਹੋਈ,
ਫਿਰ ਮੁੜ ਕਰਕੇ ਉਹਨਾਂ ਦਾ ਦੁਆਰੇ ਦੁਆਰੇ ਮਰਨਾ ਨਹੀਂ ਹੁੰਦਾ। ਜੇ ਮਰਨਾ ਹੋਵੇਗਾ ਤੇ ਫਿਰ ਜਨਮ ਵੀ ਹੋਵੇਗਾ, ਜੇ ਕੋਈ ਜੀਵ ਜਨਮ ਲੈ ਕੇ ਆਇਆ ਤੇ ਫਿਰ ਉਹਨੇ ਮਰਨਾ ਵੀ ਹੈ, ਜਨਮੰਗ ਤਾਂ ਮਰਨੰਗ, ਸਾਧ ਸੰਗਤ ਜੀ ਜੰਮਣਾ ਮਰਨਾ ਉਹਨਾਂ ਦਾ ਖਤਮ ਹੋ ਜਾਂਦਾ, ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ।
ਅੰਮ੍ਰਿਤ ਨਾਮ ਸਦਾ ਮਨ ਮੀਠਾ,
ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ, ਸਦਾ ਵਾਸਤੇ ਹਮੇਸ਼ਾ ਵਾਸਤੇ ਮਨ ਦੇ ਅੰਦਰ ਇਹ ਮਿੱਠਾ ਲੱਗਦਾ ਹੈ, ਕਿਸੇ ਯੁੱਗ ਦੇ ਵਿੱਚ ਜਪਿਆ ਹੈ ਰਿਸ਼ੀਆਂ ਮੁਨੀਆਂ ਨੇ, ਉੱਥੇ ਮਿੱਠਾ ਲੱਗਿਆ, ਜਿਹੜਾ ਕਲਯੁੱਗ ਦੇ ਅੰਦਰ ਅੱਜ ਜੀਵ ਜਪਦਾ ਪਿਆ ਤੇ ਅੱਜ ਵੀ ਮਿੱਠਾ ਲੱਗਦਾ। ਜਿਹਨੇ ਸਾਧ ਸੰਗਤ ਜਪਣਾ ਨਹੀਂ ਹੈ ਤੇ ਉਹ ਮਿੱਠਾ ਉਹਦਾ ਰਸ ਕੀ ਮਾਣੇਗਾ, ਜਿਹਨੇ ਗੁੜ ਵਰਗੀ ਵਸਤੂ ਰਸਨਾ ਦੇ ਨਾਲ ਡਾ ਕੇ ਨਹੀਂ ਵੇਖੀ, ਉਹਨੂੰ ਕੀ ਪਤਾ ਗੁੜ ਦਾ ਕੀ ਰਸ ਹੈ। ਪਰਮਾਤਮਾ ਦਾ ਸਿਮਰਨ ਜਿਹੜਾ ਗੁਰੂ ਪਿਆਰਾ ਕਰਦਾ ਹੈ, ਉਹ ਸਦਾ ਵਾਸਤੇ ਉਹਦਾ ਮਿੱਠਾ ਰਸ ਮਾਣਦਾ। ਐਸਾ ਵੀ ਸੁਣਿਆ ਅਭਿਆਸ ਕਰਨ ਵਾਲੇ ਗੁਰਸਿੱਖਾਂ ਕੋਲੋਂ, ਸਿਮਰਨ ਕਰਨ ਵਾਲੀਆਂ ਰੂਹਾਂ ਕੋਲੋਂ, ਕਿ ਜਦੋਂ ਸਿਮਰਨ ਦੇ ਵਿੱਚ ਜੁੱਟ ਜਾਂਦੇ ਹਾਂ, ਕਈ ਵਾਰੀ ਇੰਨਾ ਰਸ ਬਣ ਜਾਂਦਾ ਕਿ ਸਾਡੇ ਦਾੜੇ ਵੀ ਰਸ ਨਾਲ ਭਿੱਜ ਜਾਂਦੇ ਨੇ। ਸਿਮਰਨ ਜਦੋਂ ਕੋਈ ਕਰਦਾ, ਐਸਾ ਰਸ ਅੰਦਰ ਬਣ ਜਾਂਦਾ ਹੈ। ਅੰਮ੍ਰਿਤ ਨਾਮ ਮਿਰਤੂ ਤੋਂ ਰਹਿਤ ਕਰ ਦੇਣ ਵਾਲਾ ਪਰਮਾਤਮਾ ਦਾ ਨਾਮ ਸਦਾ ਵਾਸਤੇ ਮਿੱਠਾ ਹੈ, ਰਸ ਦੇਣ ਵਾਲਾ ਹੈ, ਆਨੰਦ ਦੇਣ ਵਾਲਾ ਹੈ।
ਸ਼ਬਦੇ ਪਾਵੇ ਕੋਈ,
ਪਰੰਤੂ ਇਹ ਅੰਮ੍ਰਿਤ ਨਾਮ ਨੂੰ ਕੋਈ ਕੋਈ ਵਿਰਲਾ ਵਿਰਲਾ, ਕੋਈ ਟਾਵਾਂ ਟੱਲਾ, ਕੋਈ ਇੱਕ ਅੱਧਾ ਹੀ ਪਾਵੇ ਪ੍ਰਾਪਤ ਕਰਦਾ। ਕਿੰਨਾ ਨੂੰ ਨਾਮ ਰਸ ਪ੍ਰਾਪਤ ਹੁੰਦਾ? ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਉਪਦੇਸ਼ ਮਿਲ ਗਿਆ। ਜਿਹੜਾ ਪੰਜ ਪਿਆਰਿਆਂ ਕੋਲ ਗਿਆ ਹੀ ਨਹੀਂ ਹਾਲੇ, ਖੰਡੇ ਬਾਟੇ ਦਾ ਅੰਮ੍ਰਿਤ ਹੀ ਨਹੀਂ ਛਕਿਆ, ਤੇ ਕੀ ਅਭਿਆਸ ਕਰਕੇ ਰਸ ਬਣਾ ਲਵੇਗਾ? ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ, ਤੇ ਜਦੋਂ ਸਾਧ ਸੰਗਤ ਗੁਰੂ ਦਾ ਸ਼ਬਦ ਮਿਲ ਜਾਵੇ, ਪੰਜ ਪਿਆਰਿਆਂ ਨੇ ਦਿੱਤਾ ਮੂਲ ਮੰਤਰ ਗੁਰ ਮੰਤਰ ਦਾ ਜਦੋਂ ਅਭਿਆਸ ਕਰੇਗਾ, ਫਿਰ ਵੇਖੋ ਕੈਸਾ ਰਸ ਤੇ ਆਨੰਦ ਜ਼ਿੰਦਗੀ ਦਾ ਬਣ ਜਾਵੇਗਾ। ਸ਼ਬਦੇ ਪਾਵੇ ਕੋਈ, ਬਿਰਲਾ ਬਿਰਲਾ ਸ਼ਬਦ ਦੀ ਕਮਾਈ ਕਰਨ ਵਾਲਾ ਅੰਮ੍ਰਿਤ ਨਾਮ ਦੇ ਰਸ ਨੂੰ ਪ੍ਰਾਪਤ ਕਰਦਾ ਹੈ।
ਦਾਤੈ ਦਾਤ ਰੱਖੀ ਹੱਥ ਆਪਣੇ,
ਜਿੰਨੀਆਂ ਵੀ ਦਾਤਾਂ ਨੇ, ਕੋਈ ਬ੍ਰਹਮ ਗਿਆਨ ਦੀ ਦਾਤ ਹੈ, ਕੋਈ ਕੇਵਲ ਮੋਕਸ਼ਤਾ ਦੀ ਦਾਤ ਹੈ, ਸਿਮਰਨ ਦੀ ਦਾਤ ਹੈ, ਇਹ ਸਾਰੀਆਂ ਦਾਤਾਂ ਮੇਰੇ ਦਾਤੇ ਪਰਮਾਤਮਾ ਨੇ ਆਪਣੇ ਹੱਥ ਵਿੱਚ ਫੜ ਕਰਕੇ ਰੱਖੀਆਂ ਹੋਈਆਂ ਨੇ। ਮੁੱਠੀ ਵਿੱਚ ਬੰਦ ਕਰਕੇ ਪਰਮਾਤਮਾ ਨੇ ਸਭ ਤਰ੍ਹਾਂ ਦੀਆਂ ਦਾਤਾਂ ਰੱਖੀਆਂ ਹਨ।
ਜਿਸ ਭਾਵੈ ਤਿਸ ਦੇਈ,
ਜਿਹੜੇ ਗੁਰਸਿੱਖ ਦੀ ਭਾਵਨਾ ਪਰਮਾਤਮਾ ਨੂੰ ਭਾ ਜਾਂਦੀ ਹੈ, ਜਿਸ ਦੀ ਕੀਤੀ ਹੋਈ ਭਗਤੀ ਵਾਹਿਗੁਰੂ ਨੂੰ ਪਿਆਰੀ ਲੱਗਦੀ, ਜਿਹਦੀ ਸ਼ਰਧਾ ਪਰਮਾਤਮਾ ਨੂੰ ਚੰਗੀ ਲੱਗਦੀ ਹੈ, ਤਿਸ ਦੇਈ ਉਹਨੂੰ ਸਭ ਤਰ੍ਹਾਂ ਦੀਆਂ ਦਾਤਾਂ ਦੇ ਦਿੰਦਾ। ਇੱਥੋਂ ਤੱਕ ਕਿ ਬ੍ਰਹਮ ਗਿਆਨ ਦੀ ਦਾਤ ਦੇ ਕੇ ਉੱਚ ਕੋਟੀ ਦਾ ਬ੍ਰਹਮ ਗਿਆਨੀ ਵੀ ਪਰਮਾਤਮਾ ਬਣਾ ਦਿੰਦਾ। ਕੇਵਲ ਮੋਕਸ਼ਤਾ ਆਪਣੇ ਸਰੂਪ ਦੇ ਅੰਦਰ ਭੇਦਤਾ ਦੀ ਦਾਤ ਦੇ ਦਿੰਦਾ। ਜਿਹੜੇ ਭਾਉਂਦੇ ਨੇ ਪਿਆਰੇ ਲੱਗਦੇ, ਉਹਨਾਂ ਨੂੰ ਵਾਹਿਗੁਰੂ ਸਭ ਤਰ੍ਹਾਂ ਦੀਆਂ ਦਾਤਾਂ ਦੇ ਦਿੰਦਾ ਹੈ।
ਨਾਨਕ ਨਾਮ ਰਤੇ ਸੁਖ ਪਾਇਆ,
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਉਚਾਰਨ ਕਰਦੇ ਨੇ, ਨਾਮ ਰਤੇ ਸੁਖ ਪਾਇਆ। ਜਿਹੜੇ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਰਸ ਦੇ ਅੰਦਰ ਰਤੇ ਰੰਗੇ ਗਏ ਨੇ, ਉਹਨਾਂ ਨੇ ਸਦੀਵ ਕਾਲ ਰਹਿਣ ਵਾਲਾ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਸੁਖ ਪਾਇਆ ਹੈ।
ਦਰਗਹ ਜਾਪਹਿ ਸੇਈ,
ਉਹੀ ਗੁਰੂ ਦੇ ਪਿਆਰੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਜਾ ਕਰਕੇ ਜਾਪੇ ਜਾਣੇ ਜਾਂਦੇ ਨੇ। ਵਾਹਿਗੁਰੂ ਦੀ ਦਰਗਾਹ ਦੇ ਅੰਦਰ ਉਹ ਸੁਰਖਰੂ ਹੁੰਦੇ, ਉਹਨਾਂ ਦੀ ਉੱਥੇ ਵਡਿਆਈ ਹੈ, ਪਤ ਇੱਜ਼ਤ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਜਿਹੜੇ ਸਿਮਰਨ ਕਰਦੇ ਨੇ, ਮਾਤ ਲੋਕ ਦੇ ਵਿੱਚ ਵੀ, ਇੱਥੇ ਵੀ ਉਹਨਾਂ ਦਾ ਮਾਣ ਸਤਿਕਾਰ ਜਦੋਂ ਦਰਗਾਹ ਵਿੱਚ ਜਾਂਦੇ ਨੇ, ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਇਸ ਤਰ੍ਹਾਂ ਮਾਣ ਸਤਿਕਾਰ ਪਾਉਂਦੇ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ। ਇਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਆਪਾਂ ਰਲ ਮਿਲ ਕਰਕੇ ਵਿਚਾਰੀ ਹੈ। ਆਓ ਜੋ ਹੁਣ ਪਾਵਨ ਸਥਾਨਾਂ 'ਤੇ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਸਾਂਝੀ ਕਰੀਏ ਜੀ।
ਪੂਰੇ ਗੁਰ ਤੇ ਨਾਮ ਪਾਇਆ ਜਾਏ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਇਹ ਪਾਵਨ ਜਿਹੜੀ ਬਾਣੀ ਹੈ, ਜਿਸ ਦਾ ਨਾਮ ਹੈ ਸਿੱਧ ਗੋਸ਼ਟ। ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੋਸ਼ਟੀ ਵਿਚਾਰ ਹੋਈ ਹੈ। ਗੋਸ਼ਟ ਦਾ ਅਰਥ ਮਹਾਂਪੁਰਖਾਂ ਬੜੇ ਪਿਆਰ ਵਿੱਚ ਕਰਵਾਇਆ ਸੀ, ਗੋ ਨਾਮ ਹੁੰਦਾ ਬਾਣੀ ਦਾ, ਤੇ ਇਸ਼ਟ ਜਿਹੜੀ ਪਿਆਰੀ ਬਾਣੀ ਬੜੇ ਪਿਆਰ ਵਿੱਚ ਭਿੱਜ ਕੇ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਜਵਾਬ ਦੇ ਰਹੇ ਨੇ। ਸਿੱਧਾਂ ਦੇ ਅੰਦਰ ਬੜਾ ਮਾਣ ਸੀ, ਹੰਕਾਰ ਸੀ, ਰਿੱਧੀਆਂ ਸਿੱਧੀਆਂ ਦਾ, ਕਦੇ ਮ੍ਰਿਗਸ਼ਾਲਾ ਉਡਾਉਂਦੇ ਕਦੇ ਫੌੜੀਆਂ ਉਡਾ ਦਿੰਦੇ ਸਨ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਤਾਰੇ ਤੋੜ ਤੋੜ ਕੇ ਹੇਠਾਂ ਸੁੱਟਦੇ ਸੀ। ਮਨ ਵਿੱਚ ਖਿਆਲ ਕੀ ਸੀ? ਗੁਰੂ ਨਾਨਕ ਸਾਹਿਬ ਝੁੱਕ ਜਾਣ, ਅਸੀਂ ਇਹਨਾਂ ਦੇ ਗੁਰੂ ਬਣ ਜਾਈਏ ਅਤੇ ਸਾਡੇ ਚੇਲੇ ਮੁਰੀਦ ਬਣ ਜਾਣ ਗੁਰੂ ਨਾਨਕ ਸਾਹਿਬ। ਗੋਰਖਨਾਥ ਦਾ ਜਿਹੜਾ ਮਤ ਹੈ ਯੋਗੀਆਂ ਦਾ ਬਹੁਤ ਪ੍ਰਚਲਿਤ ਹੋਵੇਗਾ ਜੇ ਗੁਰੂ ਨਾਨਕ ਸਾਹਿਬ ਸਾਡੇ ਮਤ ਵਿੱਚ ਆ ਜਾਣ। ਜਦੋਂ ਸੁਮੇਰ ਪਰਬਤ ਦੇ ਉੱਪਰ ਬੈਠਿਆਂ ਹੋਇਆਂ ਸਤਿਗੁਰੂ ਜੀ ਦੇ ਨਾਲ ਜਿਹੜੇ ਸਵਾਲ ਜਵਾਬ ਹੋਏ ਨੇ, ਉਸ ਬਾਣੀ ਦਾ ਨਾਮ ਸਤਿਗੁਰਾਂ ਨੇ ਸਿੱਧ ਗੋਸ਼ਟ ਬਾਣੀ ਰੱਖਿਆ ਹੈ। ਇਹ ਸਿੱਧ ਗੋਸ਼ਟ ਬਾਣੀ ਦੀਆਂ 33 ਜਿਹੜੀਆਂ ਪੌੜੀਆਂ ਹਨ ਪਿਛਲੀ ਕਥਾ ਦੇ ਵਿੱਚ ਸੰਪੂਰਨ ਹੋ ਚੁੱਕੀਆਂ ਨੇ। ਅੱਜ 34ਵੀਂ ਪੌੜੀ ਇਸ ਬਾਣੀ ਦੀ ਆਰੰਭ ਹੋ ਰਹੀ ਹੈ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਸਿੱਧਾਂ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਜਿਸ ਪਰਮਾਤਮਾ ਦੇ ਨਾਮ ਦਾ ਤੁਸੀਂ ਜ਼ਿਕਰ ਕਰਦੇ ਹੋ, ਨਾਮ ਜਪੋ, ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਤਿੰਨ ਬੁਨਿਆਦੀ ਅਸੂਲਾਂ ਵਿੱਚ ਪਹਿਲੇ ਨੰਬਰ 'ਤੇ ਪਰਮਾਤਮਾ ਦਾ ਨਾਮ ਹੈ। ਇਹ ਨਾਮ ਮਹਾਰਾਜ ਮਿਲਦਾ ਕਿੱਥੋਂ ਹੈ, ਕਿਵੇਂ ਪ੍ਰਾਪਤ ਕਰੀਦਾ? ਅਤੇ ਸਤਿਗੁਰੂ ਜੀ ਸਿੱਧਾਂ ਨੂੰ ਕਹਿੰਦੇ, ਸਿੱਧ ਨਾਥੋ, ਇਹ ਪਰਮਾਤਮਾ ਦਾ ਨਾਮ ਤਾਂ ਪੂਰੇ ਗੁਰ 'ਤੇ ਨਾਮ ਪਾਇਆ ਜਾਏ। ਗੁਰੂ ਦੇ ਕੋਲੋਂ ਪਰਮਾਤਮਾ ਦਾ ਨਾਮ ਮਿਲਦਾ, ਗੁਰੂ ਵੀ ਪੂਰਾ ਹੋਣਾ ਚਾਹੀਦਾ। ਅਧੂਰੇ ਕੱਚੇ ਪਿੱਲੇ ਦੇਹ ਧਾਰੀ ਡੇਰਾਬਾਦ ਦੇ ਅੰਦਰ ਨਾਮ ਤਾਂ ਵੀ ਦੇਈ ਜਾਂਦੇ ਨੇ, ਪਰੰਤੂ ਜਦੋਂ ਨਾਮ ਦੇ ਵੀ ਦਿੰਦੇ ਤੇ ਡਰਦੇ ਵੀ ਨੇ ਲੋਕਾਂ ਨੂੰ ਨਾਮ ਨਾ ਪਤਾ ਲੱਗ ਜਾਵੇ। ਕੰਨਾਂ ਦੇ ਵਿੱਚ ਹੀ ਦੱਸਣਾ ਹੈ ਤੇ ਦੂਜੇ ਨੂੰ ਜੇ ਦੱਸੋਗੇ ਨਾਮ ਨਿਸਫਲ ਹੋ ਜਾਣਾ, ਇੰਨੇ ਪਾਪ ਲੱਗਣਗੇ ਤੁਹਾਡੇ ਸਿਰ ਦੇ ਉੱਤੇ, ਕੁਲਾਂ ਬਰਬਾਦ ਹੋ ਜਾਣਗੀਆਂ। ਡਰਿਆਂ ਨੂੰ ਹੋਰ ਡਰਾ ਦਿੰਦੇ ਨੇ। ਪਤਾ ਨਹੀਂ ਕਿਹੋ ਜਿਹਾ ਬੁਰਾ ਉਹ ਨਾਮ ਹੋਵੇਗਾ ਜਿਹੜਾ ਕੰਨਾਂ ਵਿੱਚ ਦਿੱਤਾ ਜਾਂਦਾ ਹੋਵੇ। ਮੇਰੇ ਸਤਿਗੁਰੂ ਨੇ ਜਿਹੜਾ ਨਾਮ ਦਿੱਤਾ ਹੈ, ਪੰਜ ਪਿਆਰੇ ਇਕੱਤਰ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਉਹ ਨਾਮ ਦਿੰਦੇ ਨੇ। ਗੁਰਸਿੱਖਾ ਮੂਲ ਮੰਤਰ ਦਿੰਦੇ ਨੇ ਤੈਨੂੰ, ਵਾਹਿਗੁਰੂ ਗੁਰ ਮੰਤਰ ਦਿੰਦੇ ਨੇ। ਜਦੋਂ ਰਸਨਾ ਤੋਂ ਸੁਣ ਕੇ ਕੋਈ ਕਮਾਈ ਕਰਦਾ, ਫਿਰ ਵੇਖੋ ਕਿਵੇਂ ਕਪਾਟ ਖੋਲ੍ਹਦੇ ਨੇ। ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ ਭਾਈ, ਇਹ ਤਾਂ ਪੂਰਾ ਗੁਰੂ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਜਿਹੜਾ ਗੁਰੂ ਹੈ ਉਹਦੇ ਕੋਲੋਂ ਪ੍ਰਾਪਤ ਕਰੀਦਾ ਹੈ।
ਯੋਗ ਜੁਗਤ ਸੱਚ ਰਹਿ ਸਮਾਏ।
ਜਿਹੜੇ ਗੁਰਸਿੱਖ ਨੂੰ ਪੂਰੇ ਗੁਰੂ ਤੋਂ ਨਾਮ ਮਿਲ ਗਿਆ, ਕਿਉਂਕਿ ਯੋਗੀ ਲੋਕ ਕਹਿੰਦੇ ਸੀ ਵੀ ਯੋਗ ਸਾਧਨਾ ਕਰੋ, ਇਹਦੇ ਨਾਲ ਹੀ ਸਭ ਕੁਝ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਪਰਮਾਤਮਾ ਨੇ ਗੁਰੂ ਨੇ ਨਾਮ ਦੇ ਦਿੱਤਾ ਵਾਹਿਗੁਰੂ ਜੀ ਦਾ, ਤਾਂ ਉਹ ਜਪਣ ਕਰਕੇ ਕਮਾਈ ਕਰਕੇ ਯੋਗ ਜੁਗਤ ਸੱਚ ਰਹਿ ਸਮਾਏ। ਯੋਗ ਦੇ ਅੰਦਰ ਜੁਗਤ ਜੁੜ ਵੀ ਜਾਂਦਾ, ਗੁਰੂ ਦਾ ਪਿਆਰਾ ਸਿਮਰਨ ਕਰਨ ਵਾਲਾ ਸਭ ਤਰ੍ਹਾਂ ਦਾ ਯੋਗਾ ਅਭਿਆਸੀ ਬਣ ਜਾਂਦਾ। ਜਿਹੜੇ ਸਾਧਨ ਯੋਗੀ ਲੋਕੋ ਤੁਸੀਂ ਕਰਦੇ ਪਏ ਹੋ, ਸਿਮਰਨ ਕਰਨ ਵਾਲਾ ਤੇ ਆਪਣੀ ਕਮਾਈ ਦੇ ਨਾਲ ਸਾਰੇ ਸਾਧਨਾਂ ਵਿੱਚ ਹੀ ਲੰਘ ਜਾਂਦਾ ਹੈ। ਫਿਰ ਸੱਚ ਰਹੇ ਸਮਾਏ ਅੰਤ ਨੂੰ ਫਿਰ ਉਹ ਯੋਗ ਦੇ ਵਿੱਚ ਨਹੀਂ ਜੁੜਦਾ। ਉਹ ਕਹਿੰਦਾ ਜਿਸ ਪਰਮਾਤਮਾ ਨੇ ਆ ਯੋਗ ਸਾਧਨਾ ਪੈਦਾ ਕੀਤੀ, ਸੱਚੇ ਪਰਮਾਤਮਾ ਵਿੱਚ ਜੁੜਨਾ ਚਾਹੀਦਾ ਹੈ। ਫਿਰ ਸੱਚੇ ਵਾਹਿਗੁਰੂ ਦੇ ਅੰਦਰੋਂ ਸਮਾ ਜਾਂਦਾ, ਲੀਨ ਹੋਇਆ ਰਹਿੰਦਾ ਸਦਾ ਵਾਸਤੇ।
ਬਾਰਹ ਮਹਿ ਜੋਗੀ ਪਰਮਾਏ।
ਜਿਹੜੇ ਇਹ ਜੋਗੀ ਤੁਸੀਂ ਲੋਕ ਹੋ, ਸਤਿਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਤੇ 12 ਹੀ ਪੰਥਾਂ ਦੇ ਅੰਦਰ ਭਰਮ ਦੇ ਫਿਰਦੇ ਹੋ। ਇਹਨਾਂ ਜੋਗੀਆਂ ਦੇ 12 ਫਿਰਕੇ ਨੇ, 12 ਰਸਤੇ ਸਮਝ ਲਓ ਕਿ 12 ਪ੍ਰਕਾਰ ਦੇ ਜਿਹੜੇ ਇਹਨਾਂ ਦੇ ਪੰਥ ਨੇ ਯੋਗੀਆਂ ਦੇ, ਜਿਨ੍ਹਾਂ ਵਿੱਚੋਂ ਆਈ ਪੰਥੀ ਸਗਲ ਜਮਾਤੀ ਮਨ ਜੀਤਿਆ ਜਗ ਜੀਤ ਆਈ ਵੀ ਪੰਥ ਹੈ। ਇਹ ਜਿਹੜੇ 12 ਪ੍ਰਕਾਰ ਦੇ ਪੰਥ ਨੇ ਯੋਗੀਆਂ ਦੇ, ਇਹਨਾਂ ਵਿੱਚ ਹੀ ਤੁਸੀਂ ਭਰਮਾਏ ਘੁੰਮੀ ਜਾਂਦੇ ਤੁਰੇ ਫਿਰਦੇ ਹੋ।
ਸੰਨਿਆਸੀ ਛੇ ਚਾਰ।
ਜਿਹੜੇ ਦੁਨੀਆਂ ਦੇ ਅੰਦਰ ਸੰਨਿਆਸੀ ਹਨ, ਦੱਤਾਤਰੇ ਦੇ ਸੇਵਕ। ਸੰਨਿਆਸੀ ਦਾ ਅਰਥ ਹੁੰਦਾ ਜਿਹਦੀਆਂ ਆਸਾਂ ਸੁੰਨ ਹੋ ਗਈਆਂ, ਬੰਦਾ ਅਤੀਤ ਹੋ ਗਿਆ, ਤਿਆਗੀ ਹੋ ਗਿਆ, ਵੈਰਾਗੀ ਬਣ ਗਿਆ, ਜਿਹੜਾ ਦੁਨੀਆਂ ਦੇ ਨਾਲੋਂ ਬਿਲਕੁਲ ਹੀ ਟੁੱਟ ਚੁੱਕਿਆ ਹੈ। ਇਹਨਾਂ ਸੰਨਿਆਸੀਆਂ ਦੇ 6, 4, 6 ਤੇ 4 10 ਪੰਥ ਚੱਲਦੇ ਨੇ। ਸੰਨਿਆਸੀ ਆਪਣੇ ਪੰਥਾਂ ਦੇ ਅੰਦਰ ਘੁੰਮੀ ਜਾਂਦੇ ਨੇ, ਦੁਬਧਾ ਉਹਨਾਂ ਦੀ ਵੀ ਨਹੀਂ ਚੁੱਕੀ ਜਾਂਦੀ, ਕਿਉਂਕਿ ਜੇ ਜੀਵ ਪਰਮਾਤਮਾ ਦੇ ਨਾਲ ਜੁੜ ਜਾਵੇ, ਕਿਸੇ ਪੰਥ ਦੇ ਅੰਦਰ ਹੋਵੇ ਉਹਦੇ ਮਨ ਨੂੰ ਸ਼ਾਂਤੀ ਹੋਵੇਗੀ। ਟਕਾ ਹੋਣਾ ਕਰੇਗਾ ਸੰਨਿਆਸੀ ਜਿਹੜੇ 6 ਤੇ 4 10 ਪੰਥਾਂ ਦੇ ਅੰਦਰ ਉਹ ਭਰਮਾਏ ਹੋਏ ਤੁਰੇ ਫਿਰਦੇ ਨੇ। ਕੋਈ ਵਿਰਲਾ ਹੈ ਉਹਨਾਂ ਦੇ ਅੰਦਰ, ਸਾਰੇ ਪੰਥ ਮਾੜੇ ਨਹੀਂ ਹੋਇਆ ਕਰਦੇ। ਕਮਾਈਆਂ ਵਾਲੇ ਵੀ ਬੈਠੇ ਨੇ, ਬਹੁਤਾ ਤੇ ਹਾਲ ਇਹੀ ਹੋ ਗਿਆ ਕਿ ਇੱਕ ਦੂਸਰੇ ਦਾ ਭੰਡੀ ਪ੍ਰਚਾਰ ਕਰਕੇ ਮੇਰਾ ਪੰਥ ਵੱਡਾ ਹੈ, ਸਾਡਾ ਰਸਤਾ ਸ਼੍ਰੋਮਣੀ ਹੈ, ਆਪਣੀ ਵਡਿਆਈ ਤੇ ਦੂਜੇ ਦੀ ਸਾਧ ਸੰਗਤ ਜੀ ਹਜੋ ਕਰੀ ਜਾਣੀ। ਗਰੀਬ ਨਵਾਜ ਸਤਿਗੁਰੂ ਕਹਿੰਦੇ ਜਿਹੜੇ ਜੋਗੀ ਹਨ ਇਹ 12 ਪੰਥਾਂ ਦੇ ਅੰਦਰ ਭਰਮਦੇ ਨੇ, ਸੰਨਿਆਸੀ ਜਿਹੜੇ 10 ਰਸਤਿਆਂ ਦੇ ਅੰਦਰ ਤੁਰੇ ਫਿਰਦੇ ਹਨ।
ਗੁਰ ਕੈ ਸ਼ਬਦ ਜੋ ਮਰ ਜੀਵੈ,
ਜਿਹੜਾ ਗੁਰੂ ਦਾ ਪਿਆਰਾ ਗੁਰੂ ਦਾ ਸ਼ਬਦ ਉਪਦੇਸ਼ ਸ਼੍ਰਵਣ ਕਰਦਾ ਪੂਰੇ ਗੁਰੂ ਦੀ ਰਸਨਾ ਤੋਂ, ਸੋ ਮਰ ਜੀਵੈ। ਤੇ ਫਿਰ ਸਾਧ ਸੰਗਤ ਜੀ ਉਹ ਆਪਣੀ ਦੇਹ ਅੰਗਤਾਂ ਦੇ ਵੱਲੋਂ ਮਰ ਜਾਂਦਾ, ਅਧਿਆਤਮਕ ਰੂਪ ਦੇ ਅੰਦਰ ਜੀਵਤ ਹੋ ਜਾਂਦਾ ਹੈ, ਕੇਵਲ ਮੋਕਸ਼ਤਾ ਦੀ ਪ੍ਰਾਪਤੀ ਕਰ ਲੈਂਦਾ, ਐਸਾ ਜਿਹੜਾ ਪਰਮਾਤਮਾ ਦਾ ਪਿਆਰਾ ਹੈ।
ਪਾਏ ਮੋਖ ਦੁਆਰ,
ਗੁਰੂ ਦੇ ਸ਼ਬਦ ਦੀ ਕਮਾਈ ਕਰਨ ਕਰਕੇ ਉਹ ਗੁਰਮੁਖ ਪਿਆਰਾ, ਮੋਖ ਦੁਆਰ ਮੁਕਤੀ ਦਾ ਦਰਵਾਜ਼ਾ ਕੀ ਹੈ? ਬ੍ਰਹਮ ਗਿਆਨ। ਜਦੋਂ ਕੋਈ ਦਰਵਾਜ਼ਾ ਖੁੱਲ੍ਹੇਗਾ ਤੇ ਫੇਰ ਹੀ ਮਹਿਲ ਦੇ ਅੰਦਰ ਕੋਈ ਪ੍ਰਵੇਸ਼ ਕਰੇਗਾ। ਜਿਹੜੀ ਐਸੀ ਮੁਕਤੀ ਹੈ ਉਹਦਾ ਦਰਵਾਜ਼ਾ ਬ੍ਰਹਮ ਗਿਆਨ ਹੈ। ਜਦੋਂ ਬ੍ਰਹਮ ਗਿਆਨ ਵਿੱਚ ਕੋਈ ਜਾ ਕੇ ਟਿਕ ਜਾਂਦਾ ਤੇ ਕਿਹੜੀ ਮੁਕਤੀ ਵਿੱਚ ਜਾ ਕੇ ਬੈਠਣਾ ਉਹਦੀ ਆਪਣੀ ਇੱਛਾ ਹੁੰਦੀ ਹੈ। ਕੇਵਲ ਮੋਕਸ਼ਤਾ ਦੀ ਪ੍ਰਾਪਤੀ ਵਾਲਾ ਬ੍ਰਹਮ ਗਿਆਨ ਜਿਹੜਾ ਦਰਵਾਜ਼ਾ, ਉਸ ਦੀ ਪ੍ਰਾਪਤੀ ਕਰ ਲੈਂਦੇ ਹਨ।
ਬਿਨ ਸ਼ਬਦ ਸਭ ਦੂਜੈ ਲਾਗੇ,
ਦੁਨੀਆਂ ਦੇ ਅੰਦਰ ਨਜ਼ਰ ਮਾਰ ਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਖ ਲਿਆ ਹੈ ਇੱਕ ਪਰਮਾਤਮਾ ਨੂੰ ਛੱਡ ਕੇ, ਪੂਰੇ ਗੁਰੂ ਨੂੰ ਛੱਡ ਕਰਕੇ, ਗੁਰੂ ਦਾ ਉਪਦੇਸ਼ ਜਿਹੜਾ ਛੱਡ ਕਰਕੇ ਸਾਰੀ ਦੁਨੀਆਂ ਦੂਜੇ ਪਾਸੇ ਲਾਗੇ ਲੱਗੀ ਪਈ ਹੈ, ਦੁਬਧਾ ਦੇ ਅੰਦਰ ਦੁਚਿੱਤੀ ਦੇ ਵਿੱਚ ਲੱਗੀ ਪਈ। ਇੱਕ ਬ੍ਰਹਮ ਹੈ, ਦੂਸਰੀ ਮਾਇਆ ਹੈ। ਬ੍ਰਹਮ ਸਰੂਪ ਪਰਮਾਤਮਾ ਨੂੰ ਛੱਡ ਦਿੱਤਾ ਤੇ ਮਾਇਆ ਦੇ ਵਿੱਚ ਸਾਰਾ ਸੰਸਾਰ ਲੱਗਿਆ ਪਿਆ।
ਦੇਖੋ ਹਿਰਦੈ ਵਿਚਾਰ,
ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਸਿੱਧ ਨਾਥਾਂ ਨੂੰ ਕਹਿ ਰਹੇ, ਅੱਜ ਸਾਨੂੰ ਸਿੱਖਿਆ ਦਿੰਦੇ ਨੇ, ਜੇ ਸਾਡੇ ਬਚਨਾਂ ਤੇ ਭਰੋਸਾ ਨਹੀਂ ਆਉਂਦਾ, ਯਕੀਨ ਨਹੀਂ ਆਉਂਦਾ, ਤਾਂ ਦਿਲ ਦੇ ਵਿੱਚ ਬੈਠ ਕਰਕੇ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਓ। ਜਿਹੜੇ ਧਰਮਾਤਮਾ ਲੋਕ ਦਿਸਦੇ ਨੇ ਸਾਡੇ ਭੁਲੇਖੇ ਪੈ ਜਾਂਦੇ ਵੀ ਇਹ ਤੇ ਬੜਾ ਬ੍ਰਹਮ ਗਿਆਨੀ ਹੈ, ਇਹ ਤੇ ਬੜਾ ਜੁੜਿਆ ਹੋਇਆ ਪਰਮਾਤਮਾ ਨਾਲ, ਕੁਝ ਦਿਨਾਂ ਵਿੱਚ ਕੁਝ ਮਹੀਨੇ ਸਾਲਾਂ ਦੇ ਵਿੱਚ ਪਤਾ ਲੱਗ ਜਾਂਦਾ ਵੀ ਇਹ ਤੇ ਖੇਡ ਹੀ ਮਾਇਆ ਦੀ ਹੈ। ਸਾਰੀ ਜਿੰਨੀ ਦੁਨੀਆ ਹੈ ਮਾਇਆ ਨੇ ਭਰਮਾਈ ਪਈ, ਕੋਈ ਵਿਰਲਾ ਹੀ ਬਚਿਆ ਪਰਮਾਤਮਾ ਦੀ ਬੰਦਗੀ ਕਰਨ ਵਾਲਾ। ਅਤੀਤ ਜਿਹੜੇ ਵੈਰਾਗੀ ਹਨ ਸਾਧ ਸੰਗਤ, ਦੁਨੀਆਂ ਦੇ ਵੱਲੋਂ ਵੈਰਾਗ ਜਿਨ੍ਹਾਂ ਦੇ ਮਨ ਵਿੱਚ ਬਣ ਗਿਆ, ਜਿਨ੍ਹਾਂ ਨੇ ਦੁਨੀਆਂ ਵੱਲੋਂ ਤਿਆਗ ਲੈ ਲਿਆ, ਉਹ ਬਚੇ ਨੇ। ਤੇ ਐਸੀ ਵਿਚਾਰ ਨੂੰ ਹਿਰਦੇ ਦੇ ਅੰਦਰ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਓ।
ਨਾਨਕ ਵੱਡੇ ਸੇ ਵੱਡ ਭਾਗੀ,
ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਗੁਰੂ ਦੇ ਪਿਆਰੇ ਸਾਰਿਆਂ ਤੋਂ ਵੱਡੇ ਸਤਿਕਾਰਯੋਗ ਹਨ, ਤੇ ਵੱਡ ਭਾਗੀ ਵੱਡਿਆਂ ਭਾਗਾਂ ਵਾਲੇ ਚੰਗੇ ਕਰਮਾਂ ਵਾਲੇ ਹਨ।
ਜਿਨੀ ਸੱਚ ਰੱਖਿਆ ਉਰ ਧਾਰ,
ਜਿਨ੍ਹਾਂ ਨੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ, ਸੱਚੇ ਦਾ ਜਿਹੜਾ ਆਤਮਕ ਸਵਰੂਪ ਹੈ, ਉਹਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਿਆ ਹੋਇਆ।
ਗੁਰਮੁਖ ਰਤਨ ਲਹਿ ਲਿਵ ਲਾਏ,
ਇਹਨਾਂ ਸਿੱਧਾਂ ਨੇ ਪੁੱਛਿਆ ਸੀ ਮਹਾਰਾਜ ਫਿਰ ਜਿਹੜਾ ਐਸਾ ਨਾਮ ਅਮੋਲਕ ਹੈ, ਉਹਦੇ ਕਰਕੇ ਅਮੋਲਕ ਰਤਨਾਂ ਵਰਗਾ ਪਰਮਾਤਮਾ ਵਾਹਿਗੁਰੂ ਜਿਹੜਾ ਪ੍ਰਾਪਤ ਹੋਵੇਗਾ। ਮਹਾਰਾਜ, ਉਹ ਰਤਨਾਂ ਵਰਗੇ ਅਮੋਲਕ ਪਰਮਾਤਮਾ ਦੀ ਪ੍ਰਾਪਤੀ ਕੌਣ ਕਰਦਾ ਹੈ? ਵਾਹਿਗੁਰੂ ਦੀ ਪ੍ਰਾਪਤੀ ਕਿੰਨਾਂ ਨੂੰ ਹੁੰਦੀ? ਸਤਿਗੁਰੂ ਜੀ ਕਹਿੰਦੇ ਗੁਰਮੁਖ ਰਤਨ ਲਹਿ ਲਿਵ ਲਾਏ, ਜਿਹੜੇ ਗੁਰਮੁਖ ਨੇ ਮੁਖੀ ਗੁਰਾਂ ਦੀ ਸਿੱਖਿਆ ਤੇ ਚੱਲਦੇ ਨੇ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਤੁਰਦੇ ਉਹ ਗੁਰਮੁਖ ਹਨ।
ਉਹ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਲਿਵ ਲਾਏ, ਆਪਣੀ ਲਿਵ ਸੁਰਤ ਨੂੰ ਜੋੜ ਕਰਕੇ ਰਤਨਾਂ ਵਰਗੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਹਨ।
ਗੁਰਮੁਖ ਪਰਖੈ ਰਤਨ ਸੁਭਾਏ,
ਜਿਹੜੇ ਗੁਰਮੁਖ ਗੁਰਸਿੱਖ ਨੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ, ਪਰਖੈ ਰਤਨ ਸੁਭਾਏ, ਉਹ ਰਤਨਾਂ ਵਰਗੇ ਅਮੋਲਕ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਪਰਖ ਹੈ ਸੁਭਾਏ ਸੁਤੇ ਸਿੱਧੀ ਕਰ ਲੈਂਦੇ ਨੇ। ਸਾਨੂੰ ਤੇ ਗੁਰੂ ਸਾਹਿਬ ਸਮਝਾਉਂਦੇ ਤਾਂ ਨਹੀਂ ਸਮਝ ਪੈਂਦੀ ਹੈ, ਕਿੰਨਿਆਂ ਕੋਲ ਜਾ ਕਰਕੇ ਪੁੱਛਦੇ ਹਾਂ ਵੀ ਸਰੂਪ ਦੀ ਸਮਝ ਨਹੀਂ ਪੈਂਦੀ, ਇਹ ਸਰੂਪ ਕਿਹੋ ਜਿਹਾ, ਜਿਹਨੂੰ ਆਤਮਾ ਕਿਹਾ ਜਾਂਦਾ, ਕੋਈ ਕਿਸੇ ਤਰ੍ਹਾਂ ਦਾ ਰੰਗ ਰੂਪ ਬਣਾ ਕੇ ਸਮਝਾਉਂਦਾ, ਕੋਈ ਕਿਸੇ ਢੰਗ ਨਾਲ ਸਮਝਾਉਂਦਾ ਹੈ। ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਅਭਿਆਸੀ ਹੋ ਜਾਂਦੇ, ਉਹ ਰਤਨਾਂ ਵਰਗੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਪਰਖ ਸੁਤੇ ਸਿੱਧੀ ਕਰ ਲੈਂਦੇ ਨੇ। ਇਤਿਹਾਸ ਜਿਹੜਾ ਲਿਖਿਆ ਜਾਂਦਾ, ਕਵੀ ਕਵਿਤਾ ਲਿਖਦੇ ਨੇ, ਕੋਈ ਲੇਖ ਲਿਖਦੇ ਨੇ, ਕੋਈ ਸਤਿਗੁਰੂ ਪਾਤਸ਼ਾਹ ਦਾ ਜੀਵਨ ਲਿਖਣਾ ਸ਼ੁਰੂ ਕਰਦੇ ਨੇ, ਤੇ ਪਰੰਤੂ ਸਾਧ ਸੰਗਤ ਜੀ ਉਹਨਾਂ ਨੂੰ ਸਹਾਰਾ ਜ਼ਰੂਰ ਲੈਣਾ ਪੈਂਦਾ ਨਾਮ ਰਸੀਆਂ ਦਾ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਰਗੇ ਅਭਿਆਸੀ ਗੁਰਮੁਖ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੂਰਬਲਾ ਤਪ ਅਸਥਾਨ ਜਿਹੜਾ ਹੇਮਕੁੰਟ ਪ੍ਰਗਟ ਕਰਕੇ ਰੱਖ ਦਿੱਤਾ। ਇਸ ਲਈ ਗੁਰਮੁਖ ਜਿਹੜੇ ਪਿਆਰੇ ਸਿਮਰਨ ਕਰਨ ਵਾਲੇ ਨੇ, ਉਹ ਪਰਮਾਤਮਾ ਵਾਹਿਗੁਰੂ ਜੀ ਦਾ ਰਤਨਾਂ ਵਰਗਾ ਜਿਹੜਾ ਸਰੂਪ ਹੈ ਉਹਨੂੰ ਸੁਤੇ ਸਿੱਧ ਪ੍ਰਗਟ ਕਰ ਲੈਂਦੇ ਨੇ। ਫਿਰ ਜਦੋਂ ਅਸੀਂ ਜਾ ਕੇ ਪੁੱਛਾਂਗੇ ਕਮਾਈ ਵਾਲਿਆਂ ਕੋਲੋਂ, ਸਾਨੂੰ ਵੀ ਦੱਸ ਦੇਣਗੇ ਆਹ ਰਸਤੇ 'ਤੇ ਚੱਲਣਾ ਹੈ। ਇਹਨਾਂ ਸਿਮਰਨ ਕਰ, ਜੁੜਿਆ ਕਰ ਪਰਮਾਤਮਾ ਦਾ ਸਰੂਪ ਦਾ ਧਿਆਨ ਰੱਖ ਕੇ, ਤੇਰੇ 'ਤੇ ਵੀ ਸਤਿਗੁਰੂ ਕਿਰਪਾ ਕਰ ਦੇਣਗੇ। ਗੁਰਮੁਖ ਪਿਆਰੇ ਸੁਤੇ ਸਿੱਧ ਪਰਮਾਤਮਾ ਦਾ ਸਰੂਪ ਲੱਖ ਲੈਂਦੇ ਹਨ।
ਗੁਰਮੁਖ ਸਾਚੀ ਕਾਰ ਕਮਾਏ,
ਦੁਨੀਆ ਦੇ ਅੰਦਰ ਹਰ ਕੋਈ ਜੀਵ ਕਾਰ ਕਹੀਏ ਆਪੋ ਆਪਣਾ ਕੰਮ ਧੰਦਾ ਕਰਦਾ ਹੈ, ਕਮਾਈ ਕਰਦੇ ਨੇ, ਪਰੰਤੂ ਜਿਹੜੇ ਗੁਰਮੁਖ ਨੇ ਉਹ ਸੱਚੀ ਕਾਰ ਕਮਾਏ, ਸੱਚੀ ਕਿਹੜੀ, ਭਗਤੀ ਰੂਪੀ ਕਾਰ ਕਮਾਉਂਦੇ ਨੇ। ਅਸੀਂ ਦੁਨਿਆਵੀ ਧਨ ਦੌਲਤ ਇਕੱਠਾ ਕਰਦੇ ਹਾਂ, ਉਹ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਇਕੱਠਾ ਕਰਦੇ ਨੇ। ਇਸੇ ਲਈ ਕਹਿ ਦਿੱਤਾ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ, ਸਫਲ ਤਿੰਨਾ ਕੇ ਕੰਮ। ਗੁਰਮੁਖ ਪਿਆਰਿਆਂ ਨੇ ਸੱਚੀ ਭਗਤੀ ਰੂਪੀ ਜਿਹੜੀ ਕਾਰ ਹੈ ਉਹਦੀ ਕਮਾਈ ਕੀਤੀ ਹੈ।
ਗੁਰਮੁਖ ਸਾਚੇ ਮਨ ਪਤਿਆਏ,
ਗੁਰਮੁਖ ਪਿਆਰਿਆਂ ਦਾ ਜਿਹੜਾ ਮਨ ਹੈ ਉਹ ਸੱਚੇ ਪਰਮਾਤਮਾ ਦੇ ਨਾਮ ਦੇ ਵਿੱਚ ਪਤੀਜਦਾ ਹੈ, ਤੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਉਹ ਬਾਣੀ ਵਿੱਚ ਚੱਲਦੇ ਨੇ। ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ, ਵੱਡੇ ਵੱਡੇ ਦੁੱਖ ਵੀ ਕਿਉਂ ਨਾ ਪਹਾੜਾਂ ਵਰਗੇ ਆ ਕੇ ਪੈ ਜਾਣ, ਉਹ ਕਹਿੰਦੇ ਸਾਡਾ ਤੇ ਮਨ ਪਰਮਾਤਮਾ ਤੇ ਪਤੀਜਿਆ ਹੋਇਆ। ਪਰਮਾਤਮਾ ਨੇ ਦੁੱਖ ਦਿੱਤੇ ਉਹੀ ਸੁੱਖ ਦੇਵੇਗਾ, ਉਹਨੇ ਸੁੱਖਾਂ ਦੀਆਂ ਦਾਤਾਂ ਦਿੱਤੀਆਂ ਉਹੀ ਸਮੇਂ ਨਾਲ ਦੁੱਖ ਵੀ ਦੇ ਦੇਵੇਗਾ। ਕਰਮਾਂ ਦੇ ਅਨੁਸਾਰ ਸੁੱਖ ਦੁੱਖ ਪਰਮਾਤਮਾ ਵਾਹਿਗੁਰੂ ਭਗਤਾਉਂਦਾ ਹੈ। ਗੁਰਮੁਖ ਪਿਆਰਿਆਂ ਦਾ ਮਨ ਸੱਚੇ ਪਰਮਾਤਮਾ ਦੇ ਸਰੂਪ ਦੇ ਵਿੱਚ ਪਤੀਜ ਜਾਂਦਾ, ਸੱਚੇ ਦੇ ਮਨ ਦੇ ਨਾਮ ਦੇ ਵਿੱਚ ਆ ਕਰਕੇ ਪਤੀਜ ਜਾਂਦਾ ਹੈ।
ਗੁਰਮੁਖ ਲੱਖ ਲਖਾਏ ਤਿਸ ਭਾਵੈ,
ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਹਨ ਉਹ ਲੱਖ ਲੱਖਣੇ ਤੋਂ ਰਹਿਤ ਸਰੂਪ ਪਰਮਾਤਮਾ ਨੂੰ ਪਹਿਲਾਂ ਆਪ ਸਮਝ ਲੈਂਦੇ, ਲੱਖ ਲੈਂਦੇ ਨੇ, ਤੇ ਫਿਰ ਦੂਸਰਿਆਂ ਦੇ ਤਾਂ ਹੀ ਲਖਾਵੇ ਲਖਾਏ ਦਾ ਅਰਥ ਜਣਾ ਦਿੰਦੇ ਨੇ। ਜਿਹੜਾ ਆਪ ਕਿਸੇ ਰਸਤੇ ਵਿੱਚ ਹੀ ਲੰਘਿਆ ਉਹ ਰਸਤੇ ਦਾ ਭੇਤੀ ਹੋ ਜਾਂਦਾ, ਦੂਜੇ ਨੂੰ ਰਸਤਾ ਦੱਸੇਗਾ। ਗੁਰਮੁਖ ਪਿਆਰਿਆਂ ਨੇ ਪਹਿਲਾਂ ਆਪ ਉਹ ਸਰੂਪ ਸਮਝਣਾ ਕੀਤਾ, ਫਿਰ ਦੂਜੇ ਨੂੰ ਸਮਝਾਉਂਦੇ ਨੇ, ਇਸ ਕਰਕੇ ਪਰਮਾਤਮਾ ਨੂੰ ਭਾਉਂਦੇ ਨੇ, ਪਿਆਰੇ ਲੱਗਦੇ ਹਨ।
ਨਾਨਕ ਗੁਰਮੁਖ ਚੋਟ ਨਾ ਖਾਵੈ,
ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਗੁਰਮੁਖ ਹਨ ਉਹ ਦੁਨੀਆਂ ਦੇ ਅੰਦਰ ਕਿਸੇ ਪ੍ਰਕਾਰ ਦੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਚੋਟਾਂ ਸੱਟਾਂ ਨਹੀਂ ਖਾਂਦੇ, ਇਹਨਾਂ ਦੇ ਧੱਕੇ ਨਹੀਂ ਖਾਣੇ ਪੈਂਦੇ ਗੁਰਮੁਖਾਂ ਨੂੰ। ਪਰਲੋਕ ਵਿੱਚ ਜਾਂਦਿਆਂ ਹੋਇਆਂ ਜਮ ਦੂਤਾਂ ਦੀਆਂ ਚੋਟਾਂ ਜਿਹੜੀਆਂ ਮਾਰਾਂ ਹਨ ਇਹ ਨਹੀਂ ਖਾਂਦੇ ਹਨ।
ਗੁਰਮੁਖ ਨਾਮ ਦਾਨ ਇਸਨਾਨ,
ਜਿਹੜਾ ਗੁਰੂ ਦਾ ਪਿਆਰਾ ਗੁਰਮੁਖ ਹੋਵੇਗਾ ਉਹਦੀਆਂ ਨਿਸ਼ਾਨੀਆਂ ਤਿੰਨ ਹੋਣਗੀਆਂ, सब तो पहला वह परमात्मा का नाम जपेगा। असी कह देंदे हाँ कि गुरु नानक साहब जी ने तीन बुनियादी असूल दिते ने, जे पहला धर्म की किरत करनी, नाम जपना, वंड के छकना नहीं प्यारियो, पहले नंबर ते नाम है। नामै ही ते सब कुछ हुआ खंड ब्रह्मांड शरीर, नाम के तारे सगले जंत, नाम के तारे खंड ब्रह्मांड। जिहड़े नाम दे नल जीव माता दे उदर अंदर जुड़िया होया सी, परा बाणी दे द्वारा संकल्प फुरने नल सिमरन करदा पिया सी, वह नाम पहले नंबर ते है। इत्थे भी गुरु नानक साहिब जी कहिंदे पहला गुरमुख दा काम है नाम जपना, दूसरे नंबर ते फिर धर्म की किरत करे, धर्म की किरत करके उहदे विचों फिर दान देवे गरीबां भिखारी अतिथि मंगतियां दे ताईं। ये ना होवे भी दूसरे का हक खो के जां दो नंबर की कमाई करके विचों कहे जी मैं दान कर दिया, वह तो साध संगत जीदे जीदे मूँह विच जाके पवेगा, जीवन बर्बाद कर देवेगा। अकाल पुरख परमात्मा वाहिगुरु जी का गुरमुख प्यारे पहला नाम जपते ने, फिर धर्म की किरत करके उहदे विचों दसवंध कढ़ दे दान दिंदे गरीबां भिखारियां दे ताईं। तीसरे नंबर ते फिर साध संगत जी गुरमुख प्यारा अमृत वेले उठ के इशनान करदा है। नाम दान ते इशनान ये तिन्ने ही गुरमुख दे हिस्से आउंदे हन।
गुरमुख लागै सहज ध्यान,
जेडे गुरु दे प्यारे गुरमुख हन ओ लागै सहज ध्यान, उन्हां दा ध्यान परमात्मा विच सहज दा अर्थ निरजत नहीं लग जांदा। असी ते जोर लाउंदे हाँ बार बार जिहड़ा पुनः पुनः अपने सरूप नूं टकाउंदे हिरदे विच, गुरमुखां दा गुरु दी सिख्या ते चलण करके सोते सहदी ध्यान जुड़ जांदा निरंकार दे नाल।
गुरमुख पावै दरगह मान,
जिहड़े गुरु दे प्यारे गुरमुख हन उह दरगाह दे विच जा करके माण पाउंदे ने, इस मात लोक दे अंदर भी रहिंदिआं होइआं माण सत्कार खटदे हन।
गुरमुख पौ पंजन प्रधान,
जेड़े गुरु दे प्यारे गुरमुख हन ओ पौ दा अर्थ है डर, सत तरह दा डर विद्वाना ने मन्निया, जह पै परलोक पै जन्म वेदना जात, अन रखिया अर गुप्त पै अक्स मात्र पै सात। ये सत तरह दा पौ डर जेड़ा उनू भन्नण वास्ते कट्टण वास्ते प्रधान ओ मुखिए हुंदे ने, सब तरह करके सत तरह का डर अपना तोड़ देंदे ने कट देंदे हन।
गुरमुख करणी कार कराए,
गुरमुख प्यारे आप पहला परमात्मा दी करनी भगती दी कार करदे ने, जदों आप परपक अवस्था विच चले जांदे फिर दुनिया दे लोकां नूं उपदेश दे के परमात्मा दी भगती रूपी कार करवाउंदे हन।
नानक गुरमुख मेल मिलाए,
धन श्री गुरु नानक देव साहिब महाराज जी कहिंदे ऐसे जिहड़े गुरमुख ने दैवी गुणा वाले गुरु दी सिख्या ते चलण वाले, उन्हां नूं परमात्मा ने अपने मेल कहिए जिहड़ा सरूप है उस सरूप दे मिलाप दे विच मिला लिया है। वाहिगुरु फिर उन्हां गुरमुख प्यारियां नूं अपने रूप दे विच लीन कर लैंदा, फिर गुरमुख प्यारा परमेश्वर वाहिगुरु दा रूप ही हो निबड़दा है। ये परम पवित्र उपदेश धन श्री गुरु अमरदास महाराज साहब जी ने हुक्मनामे दे द्वारा बख्शे ने, धन गुरु नानक देव साहब जी ने इस सिद्ध गोष्ठ दीयां जिहड़ियां पौड़ियां उस वेले सिद्ध नाथां नूं समेर पर्वत ते बख्शियां, ते अज सानू सतगुरु पातशाह समुची संगत नूं सांझा उपदेश बख्शिश कर रहे हन। सतगुरु जी कृपा करन, मेहर बख्शिश करन, साडे सुंदर विचारां हिरदियां विच लीन हो जाण, जिस करके लोक सुखीए ते परलोक सहेले हो सकीए। अज्ञात वस विचार करदिआं तुश जिही बुद्धि होण करके अनेकां ही प्रकार दीआं भुल्लां चुक्कां गलतियां होईआं, आप समुची साध संगत ने कृपा करके खेमा बख्शनी जी। आओ अंतलियां पंगतियां पढ़ के विश्राम देईए जी।
गुरमुख करणी कार कराए, नानक गुरमुख मेल मिलाए।
वाहिगुरु जी का खालसा, वाहिगुरु जी की फतेह।